गुरु रुप्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत ग्रंथी आप जी ने पढ़ के सरवण करा रहे सी। आओ उसका अगला हिस्सा सरवण करने की कोशिश करिए जी। 12वां अंग गुरमर्यादा। पिछले लेखा विच गुरमत संस्कारां दे फैलण का साधन चंगे पढ़े लिखे ग्रंथियों का होना पाठक पढ़ चुके हैं। हुण असां यह देखना है कि गुरु मर्यादा चंगे सियाने ग्रंथियां बिना कायम रह सकती है या नहीं। कई सज्जन पुछणगे कि गुरु मर्यादा तो साड़ी की मुराद है। उन्होंने उत्तर विच यह दसना जरूरी है कि हर एक मत विच कोई ना कोई खास मर्यादा कायम होंदी है, जिस अनुसार उस मत दे प्रबंधक उस मत दियां रीतां रस्मां संस्कारां पुरब आदिक इको ही ढंग नाल सदा लई कायम रखते हैं। जे कदी कुछ फर्क आउण लगता है तो उस मत दे वड्डे प्रबंधक पहलों सोच लेंदे हन कि इस तरह चलण दे कारण मत दे असूलां पर कुछ बुरा असर तो नहीं पवेगा। हर मत दे तीन अंग होंदे हन, पहला असूल प्रिंसीपल्स, दूसरा जथेबंदी ऑर्गनाइजेशन अते तीसरा प्रबंध रेगुलेशंस। सो प्रबंध का नाम सिखां विच मर्यादा या गुरमर्यादा है, अर्थात वह मर्यादा जो गुरु साहबान ने या पंथ गुरु ने धर्म के असूलों के मुताबक जथेबंदी के अनुकूल कायम की हुई है। ईसाइयों विच इसनू चर्च रेगुलेशंस, हिंदुओं विच इसनू धर्म शास्त्र अते मुसलमानों विच इस्लामी शरह आखते हैं। मेले मुसाहिबे जोड़ जागे यात्रा आदिक जितने काम सिख असूलों के प्रचार करन हेत सिखां दी जथेबंदी काम विच लियांदी रही है, उन्हां दा समुचा नाम गुरमर्यादा है। भावें गुरमर्यादा जिसका नवा नाम हुण कई सज्जण खालसा धर्म शास्त्र अनमतिया की नकल विच रखना चाहते हैं, द पुस्तक सिखां विच समुचा लिखिया होया नहीं है, पर कुछ कुछ अंग इस दे हुण लोक लिखण लग पए हैं, जैसा कि अमृत संस्कार विधि, आनंद संस्कार विधि आदि। पर असल गल ए है कि अजे तक बहुत करके गुरमर्यादा सीने बसीने सिखां विच समझी जा रही है, उसकी खास पुस्तक कोई नहीं बनी। गुरु रुप्यारी साध संगत जी, इत्थे दसना जरूरी है कि चीफ खालसा दीवान वालों पंथक विद्वाना की सम्मति नाल गुरमत संस्कार भाग इन्हां लेखां दे छप जाण पिछों तैयार होया। साडे नज़दीक गुरमर्यादा दे पंज वड्डे अंग हन, पहला गुरपुरब, दूसरा संस्कार, तीसरा रीतां, चौथा रस्मां, पंजवां यात्रा अते कुछ कुछ छोटे छोटे होर अंग भी हन जिन्हां पर हालां असी सोच नहीं करदे। इन्हां विचों गुरपुरबां अते संस्कारां दा हाल जो ग्रंथियां नाल संबंध रखता है उसनू संखेप तौर पर असी पिछे दस चुके हैं, अते रीता रस्मां ते यात्रा दा हाल अगे अंकां विच दसांगे। अज असी समुची गुरमर्यादा दा हाल जो ग्रंथियां नाल मेल रखता है उसनू दसदे हैं। ध्यान रहे कि सिखां विच हर रस्म दी मर्यादा हौली हौली कायम हो गई है, जिवें कि पहले गुरद्वारियां दी इमारत वल वेखो, भावें बावलियां, धर्मशालां, बुंगे, समाधां आदि दियां इमारतां निराले ढंग दियां हुंदियां हन, पर खास गुरु मंदरां दियां इमारतां विच धर्मशाला आदिकां नालों ये फर्क हुंदा है कि गुरु मंदरां दे चार दरवाजे हुंदे हन, मुसलमानां दियां मस्जिदां दी तरह इक्को पासे ही दरवाजे नहीं हुंदे, ना गिरजियां वांगू पहाड़ी कंदरां दियां नकलां इमारत विच उतारियां जांदियां हन, ते ना ठाकर द्वारे शिव द्वाले आदिक हिंदू मंदरां दी शकल सिखां दे मंदर दी हुंदी है। गुरमंदरां दे उपर गुंबज अते कलस अते बाहर दे गुंबज दे विचकार छोटे छोटे गुंबजां दियां पाला हुंदियां हन। गुरमंदरां दियां दीवारां उपर फुल, बेल, बूटा आदिकां दे नक्शे या गुरबाणी दियां तुकां जरूर आउंदियां हन, पर मूर्तां नहीं आउंदियां। गुंबजां दे उपर कलश आउंदे हन, पर गिरजियां दी तरह सलीब दा नक्शा नहीं हुंदा, ते ना ही शिवालियां दी तरह त्रिशूल हुंदा है, ते ना ही देवी मंदरां दी तरह छत्तर हुंदे हन, अते ना जैन मंदरां दी तरह गुलाईदार मटियां जिहियां लगियां हुंदियां हन। कई सज्जण आखणगे कि ये बात ठीक नहीं है, देखो खास श्री हरिमंदर जी पर ऐन कलश दे ऊपर छतर लगा होया है। सो उस दा जवाब ए है कि ए कलश अजकल दे सिखां दी अविद्या अते अणगहली दी निशानी मशहूर करन वास्ते साडे हिंदू वीरां दी फतेहाबी दा निशान दसण वास्ते किसे दूर अंदेश भाई ने करनैल ज्वाला सिंह जी दी सरबराई दे वेले लगवा दिता सी। सोने दे लालच विच आ के सरबराह साहिब ने लावण दी इजाज़त दे दिती होवेगी, नहीं तां इह मंदर दा पुराना नक्शा बदलण वाला छतर है। जो पैंथियजम वेदान दी निशानी, मोनोथियजम एक अकाल उपाशकां दी निशानी कलश दे उत्ते लाई गई है। सो ये छतर पुराना नहीं है, ये सिखां दे अजकल दे समय दी बनावट है। जदके सिख अपने असूलां तो अज्ञात हो गए हैं, नहीं तो किसी होर गुरु मंदिर पर भी सिखां दे वेले दा लगाया होया छतर दसो। असल विच पुरानी मर्यादा सिर्फ कलश दी ही है, जो ना तो त्रिशूल दी तरह त्रिकुटी दे असूल नूं दसण वाली है अते ना सलीब दी शकल बना के हज़रत ईसा नूं संसार दे पाप धोण दे असूल नूं सूली पर चाड़ के दूर करन दी निशानी है, पर सिर्फ एक अकाल नूं ज्ञात कराउण वाली एक कलश दी शकल है। इमारतां दे बनाउण विच भी गुरमर्यादा दा नक्शा है, इसे तरह समाधां दा हाल है। समाधां पूजण या चढ़ावे चढ़ावण दी खातर नहीं सन बणियां। कबरां, गोरां, मड़ियां, मठां, देवरियां, समाधां आदकां दा पूजना सिखां विच मने है, पर समाधां विच जा के ये विचारना के ऐसे ऐसे प्रतापी अते महापुरख भी जद संसार तों चले गए हन तां असी कद बचण लगे हाँ, इउं समाधां दी यात्रा ते अदब लिहाज मने नहीं है। महात्मा दादू जी दी मड़ी पास जा के जद दसम गुरु जी ने तीर चुकाया सी तां सिखां ने तीर चुकावण दा दंड लगाया सी, पर मड़ी पास जाण दा दंड नहीं सी लगाया। सो समाधां पास जाणा मने नहीं, पर उन्हां नूं पूजणा मने है। मुसलमानां विच मकबरियां दे नाल जिथे मस्जिद बनी होवे उस मस्जिद विच नमाज़ पढ़नी चंगी नहीं समझदे। इसे तरह सिखां ने भी समाधां दे नाल लगा के श्री गुरु ग्रंथ साहिब जी दे प्रकाश करन दी रसम नहीं पाई सी, पर हुण कई सिख गुरमर्यादा नूं भुल के समाधां ते देवरियां दे अग्गे मत्थे टेकण लग गए हन। सूफी फकीरां दी नकल करके समाधां दी चरण धूड़ी मत्थे पर लाउंदे हन। कई सज्जण ये देख के कि ये रसम किसे तरह हटे हुण सोचदे हन कि समाधां दे उपर या अगे या नाल श्री गुरु ग्रंथ साहिब जी का प्रकाश किसे तरह हो जावे, जिस करके ये प्रचलित कुरीति जो महाराजा रणजीत सिंह वेले अनमतीय अहलकारा ने जगीरां दुआ के चला दिती है सो ढक्की जावे अते सानू ये सुनन दा मौका ना मिले कि सिख अपनी गुरमर्यादा तो डिग पए हैं। पर इस तरह जो मर्यादा भंग हो रही है वह दूर होनी कठिन है। इसका इको इलाज यही है कि चंगे ग्रंथी होण जो संगतां दे अंदर गुरमर्यादा दे उपदेश दे के सिखां नूं समाध परस्ती तो बचा लैण। ईसाई भी अपनियां समाधां नाल प्यार करते हैं पर उन्हां दी पूजा नहीं करते। इस तरह वड्डियां दीआं समाधां सानू साडी अपनी मौत की याद दवावण करके साथों प्यार की नज़र नाल देखियां जा सकदियां हन ते अदब सत्कार दीआं हकदार हन। उत्थे पवित्र भै नाल दाखल होवो, पर जो पूजा के अकाल पुरख की होनी सी उसका मुकाबला नहीं कर सकती। पर यह गल्लां तद तक समझ विच नहीं आ सकदियां जद तक सिखां विच विचार शक्ति ना वधे ते विचार शक्ति चंगे ग्रंथियां बिना वध नहीं सकती। इसे तरह कड़ा प्रसाद दे बनावण दी अते दीवान विच श्री गुरु ग्रंथ साहिब जी दे हजूर पेश करन दी मर्यादा है, दीवान विच अरदास करावण दी मर्यादा है, दीवान विच बैठण दी मर्यादा है, नितनेम करन दी मर्यादा है, हुक्म सुनन वेले श्री गुरु ग्रंथ साहिब जी दे दर्शनां दी मर्यादा है, रहरास दे दीवान विच संगतां दे इकत्तर होण दी मर्यादा है, सिखां दे प्रसाद दी मर्यादा है, महल्लियां दे समयां पर तख्त साहिबां पर हाज़र होण दी मर्यादा है, वैसाखी दीपमाला पर श्री हरिमंदर साहिब जी दी यात्रा दी मर्यादा है, मेले मुसाहिबियां पर दीवान विच हाज़र होण दी मर्यादा है। मतलब ये ਕਿ ਸਿੱਖਾਂ ਦੇ ਤਰੀਕਿਆਂ ਪਰ ਚੱਲਣ ਦੀਆਂ ਕਈ ਮਰਿਆਦਾ ਹਨ। ਇੱਥੋਂ ਤੱਕ ਕਿ ਪੰਥ ਦੇ ਸਾਂਝੇ ਕੰਮਾਂ ਲਈ ਦਸਵੰਧ ਦੇਣ ਦੀ ਅਤੇ ਸੰਸਕਾਰਾਂ ਪਰ ਧਰਮ ਕਾਰਜਾਂ ਲਈ ਗਫੇ ਦੇਣ ਦੀ ਅਤੇ ਰੋਜ਼ ਧਰਮਸ਼ਾਲਾ ਵਿਖੇ ਪ੍ਰਸ਼ਾਦੇ ਪਹੁੰਚਾਉਣ ਦੀ ਅਤੇ ਦਿਨ ਦਿਹਾੜਾਂ ਪਰ ਧਰਮਸ਼ਾਲਾ ਦੇ ਖਰਚ ਤੋਰਨ ਵਾਸਤੇ ਅਰਦਾਸੇ ਅਤੇ ਹੋਰ ਵਸਤਾਂ ਦੇ ਦੇਣ ਦੀਆਂ ਮਰਿਆਦਾ ਵੀ ਹਨ। ਇਸੇ ਤਰ੍ਹਾਂ ਸ਼ਬਦ ਕੀਰਤਨ, ਕਥਾ ਸਾਖੀ ਆਦਿ ਸੁਣਨੇ ਦੀ, ਅਨਾਥਾਂ ਦੀ ਸੇਵਾ, ਬੇਟਾ ਬੇਟੀ ਦੇ ਧਰਮਸ਼ਾਲੇ ਵਿੱਚ ਪੜ੍ਹਨੇ ਪਾਉਣ ਦੀਆਂ ਸਭ ਬਾਤਾਂ ਦੀਆਂ ਮਰਿਆਦਾ ਨਿਯਤ ਹਨ। ਪਰ ਇਹ ਸਭ ਬਾਤਾਂ ਸੀਨੇ ਬਸੀਨੇ ਸਿੱਖਾਂ ਦੇ ਚਲੀਆਂ ਆਉਂਦੀਆਂ ਹਨ। ਇਹਨਾਂ ਦੇ ਅੱਡ ਅੱਡ ਪੁਸਤਕ ਬਣੇ ਹੋਏ ਨਹੀਂ ਹਨ। ਖਾਸ ਕਰਕੇ ਇਹਨਾਂ ਮਰਿਆਦਾ ਨੂੰ ਕਾਇਮ ਰੱਖਣਾ ਜਾਂ ਉਲਟ ਪੁਲਟ ਦੇਣਾ ਬਹੁਤ ਕੁਝ ਪਿੰਡਾਂ ਅਤੇ ਨਗਰਾਂ ਦੀਆਂ ਧਰਮਸ਼ਾਲੀਆਂ ਦੇ ਹੱਥ ਹੈ। ਜਿਸ ਤਰ੍ਹਾਂ ਦੀਆਂ ਮਰਿਆਦਾ ਉਹ ਸੰਗਤਾਂ ਨੂੰ ਸਿਖਾਉਣਗੇ ਜਾਂ ਪ੍ਰਚਲਿਤ ਮਰਿਆਦਾ ਨੂੰ ਕਾਇਮ ਰੱਖਣਗੇ ਜਾਂ ਭੰਗ ਨਾ ਕਰਨ ਦੇਣਗੇ ਸੋ ਹੋ ਸਕਣਗੀਆਂ। ਪਰ ਜੇ ਇਹ ਮਰਿਆਦਾ ਜਗ੍ਹਾ ਜਗ੍ਹਾ ਪਰ ਟੁੱਟ ਟੁੱਟ ਕੇ ਅੱਡ ਅੱਡ ਹੁੰਦੀਆਂ ਗਈਆਂ ਤਾਂ ਗੁਰਮਰਿਆਦਾ ਵਿੱਚ ਭੰਗ ਪੈਂਦੇ ਪੈਂਦੇ ਕੋਈ ਤਰਤੀਬ ਯਾਨੀ ਸਿਸਟਮ ਜਾਂ ਮੇਲ ਹਾਰਮੋਨੀ ਨਹੀਂ ਰਹੇਗੀ ਅਤੇ ਸਿੱਖੀ ਦੇ ਵੱਡੇ ਅਸੂਲ ਅਰਥਾਤ ਪ੍ਰਬੰਧ ਨੂੰ ਵੱਡਾ ਘਾਟਾ ਹੀ ਪਹੁੰਚੇਗਾ। ਪਰ ਮਿੱਤਰੋ, ਸਾਡੀਆਂ ਗੁਰਮਰਿਆਦਾ ਨੂੰ ਕੌਣ ਬਚਾ ਸਕਦਾ ਹੈ? ਜਵਾਬ ਇਹ ਹੈ ਕਿ ਬਹੁਤ ਕਰਕੇ ਪੜ੍ਹੇ ਲਿਖੇ ਸਮਝਦਾਰ ਗ੍ਰੰਥੀ ਹੀ ਐਸਾ ਕਰ ਸਕਦੇ ਹਨ। ਸੋ ਕਿਰਪਾ ਕਰਕੇ ਐਸੇ ਗ੍ਰੰਥੀਆਂ ਨੂੰ ਪੈਦਾ ਕਰੋ, ਨਹੀਂ ਤਾਂ ਸਿੱਖੀ ਦੀਆਂ ਮਰਿਆਦਾ ਜੋ ਬਹੁਤ ਕਰਕੇ ਅੱਗੇ ਹੀ ਵਿਗੜ ਚੁੱਕੀਆਂ ਹਨ, ਰਹਿੰਦੀਆਂ ਖੂੰਦੀਆਂ ਵੀ ਵਿਗੜ ਜਾਣਗੀਆਂ। 13ਵਾਂ ਅੰਗ, ਰੀਤਾਂ ਅਤੇ ਰਸਮਾਂ। ਅਸੀਂ ਗੁਰਮਰਿਆਦਾ ਦਾ ਸਰਸਰੀ ਭਾਵ ਦੱਸ ਆਏ ਹਾਂ ਕਿ ਚੰਗੇ ਗ੍ਰੰਥੀਆਂ ਬਿਨਾਂ ਗੁਰਮਰਿਆਦਾ ਦਾ ਕਾਇਮ ਰਹਿਣਾ ਕਠਿਨ ਹੈ, ਅਤੇ ਇਹ ਵੀ ਦੱਸ ਆਏ ਹਾਂ ਕਿ ਗੁਰਮਰਿਆਦਾ ਦੇ ਅਨਮਤੀਆਂ ਦੀ ਨਕਲ ਉਤਾਰਨ ਵਾਲੇ, ਜਿਸ ਦਾ ਨਵਾਂ ਨਾਮ ਹੁਣ ਖਾਲਸਾ ਧਰਮ ਸ਼ਾਸਤਰ ਰੱਖਣਾ ਚਾਹੁੰਦੇ ਹਨ, ਮੁੱਖ ਭਾਗ 5 ਹਨ, ਅਰਥਾਤ ਗੁਰਪੁਰਬ, ਸੰਸਕਾਰ, ਗੁਰਰੀਤੀਆਂ, ਰਸਮਾਂ ਅਤੇ ਯਾਤਰਾ, ਅਤੇ ਕੁਝ ਛੋਟੇ ਛੋਟੇ ਹੋਰ ਭਾਗ ਵੀ ਹਨ, ਜਿਨ੍ਹਾਂ ਵਿੱਚੋਂ ਪਹਿਲੇ ਦੋਹਾਂ ਵੱਡੇ ਭਾਗਾਂ ਦਾ ਸੰਬੰਧ ਜੋ ਗ੍ਰੰਥੀਆਂ ਨਾਲ ਹੈ ਉਸਨੂੰ ਵੀ ਅਸੀਂ ਪਿੱਛੇ ਦੱਸ ਆਏ ਹਾਂ। ਹੁਣ ਗੁਰਰੀਤੀਆਂ ਦਾ ਹਾਲ ਦੱਸਦੇ ਹਾਂ, ਪਰ ਇਹਨਾਂ ਦੇ ਦੱਸਣ ਤੋਂ ਪਹਿਲੇ ਅਸੀਂ ਰੀਤੀ ਅਤੇ ਰਸਮ ਦਾ ਫਰਕ ਦੱਸਦੇ ਹਾਂ। ਗੁਰਰੀਤੀ ਅਥਵਾ ਰੀਤਾਂ ਤਾਂ ਉਹ ਹਨ ਜੋ ਸਿੱਖੀ ਦੇ ਅਸੂਲਾਂ ਦੇ ਕਾਇਮ ਰੱਖਣ ਵਾਸਤੇ ਅਤੇ ਸਿੱਖੀ ਦੇ ਪ੍ਰਚਾਰ ਵਾਸਤੇ ਜ਼ਰੂਰੀ ਹਨ, ਅਤੇ ਰਸਮਾਂ ਉਹ ਹਨ ਜੋ ਸਿੱਖਾਂ ਦੇ ਪੁਰਾਣੇ ਇਤਿਕਾਦ ਨੂੰ ਸਿੱਖੀ ਦੇ ਇਤਿਕਾਦ ਵਿੱਚ ਬਦਲਣ ਵਾਸਤੇ ਪੈ ਗਈਆਂ ਹਨ। ਜਿਸ ਕਰਕੇ ਰੀਤਾਂ ਯਾਨੀ ਰਿਚੁਅਲਸ ਤਾਂ ਬਦਲਣੀਆਂ ਕਠਿਨ ਬਲਕਿ ਅਸੰਭਵ ਹਨ, ਪਰ ਰਸਮਾਂ ਯਾਨੀ ਸੈਰਾਮਨੀਜ਼ ਬਦਲਣੀਆਂ ਪੰਥ ਦੇ ਇਖਤਿਆਰੀ ਹਨ। ਜੈਸਾ ਕਿ ਨਿਤਨੇਮ ਦੀ ਬਾਣੀ ਦਾ ਵਿਧੀ ਪੂਰਵਕ ਪੜ੍ਹਨਾ, ਅਰਦਾਸ, ਕੜਾ ਪ੍ਰਸ਼ਾਦ, ਆਰਤੀ ਉਚਾਰਨ ਆਦਿਕ, ਇਸ ਤਰ੍ਹਾਂ ਦੀਆਂ ਰੀਤਾਂ ਹਰ ਇੱਕ ਜਗ੍ਹਾ ਸਿੱਖੀ ਵਿੱਚ ਲਾਜ਼ਮੀ ਅਤੇ ਜ਼ਰੂਰੀ ਹਨ। ਪਰ ਜੋਤ ਜਗਾ ਕੇ ਆਰਤੀ ਦਾ ਕਰਨਾ, ਨਿਰਜਲਾ ਇਕਾਦਸ਼ੀ ਨੂੰ ਸ਼ਰਬਤ ਜਾਂ ਠੰਡੇ ਜਲ ਦੀਆਂ ਛਬੀਲਾਂ ਦਾ ਲਾਉਣਾ, ਬਿਆਸ ਪੂਜਾ ਵਾਲੇ ਦਿਨ ਗੁਰਦੁਆਰਿਆਂ ਧਰਮਸ਼ਾਲਾਂ ਪਰ ਅੰਬ ਆਦਿਕ ਫਲਾਂ ਦਾ ਚੜ੍ਹਾਉਣਾ, ਮਾਘੀ ਨੂੰ ਗੁਰਦੁਆਰਿਆਂ ਅਤੇ ਧਰਮਸ਼ਾਲਾ ਵਿੱਚ ਖਿਚੜੀ ਦਾ ਚੜ੍ਹਾਉਣਾ, ਤਿਉਹਾਰਾਂ ਨੂੰ ਜੋੜ ਮੇਲ ਕਰਕੇ ਗੁਰਦੁਆਰਿਆਂ ਅਤੇ ਧਰਮਸ਼ਾਲਾ ਪਰ ਚੜ੍ਹਾਵੇ ਚੜ੍ਹਾਉਣੇ ਇਖਤਿਆਰੀ ਬਾਤਾਂ ਹਨ ਜੋ ਕਿਸੇ ਕਿਸੇ ਜਗ੍ਹਾ ਪਰ ਹੁੰਦੀਆਂ ਹਨ ਅਤੇ ਕਿਤੇ ਨਹੀਂ। ਤਿਵੇਂ ਪੂਰਨਮਾਸ਼ੀ ਦਾ ਵਰਤ ਕਿਸੇ ਜਗ੍ਹਾ ਰੱਖਿਆ ਜਾਂਦਾ ਹੈ ਅਤੇ ਕਿਸੇ ਜਗ੍ਹਾ ਨਹੀਂ ਰੱਖਿਆ ਜਾਂਦਾ। ਫਿਰ ਇਹਨਾਂ ਕੰਮਾਂ ਦੀ ਮਰਿਆਦਾ ਕਿਸੇ ਜਗ੍ਹਾ ਕਿਸੇ ਢੰਗ ਦੀ ਹੈ ਅਤੇ ਕਿਸੇ ਜਗ੍ਹਾ ਕਿਸੇ ਢੰਗ ਦੀ। ਇਹ ਰਸਮਾਂ ਯਾਨੀ ਸੈਰਾਮਨੀਜ਼ ਹਨ। ਰੀਤਾਂ ਬਿਨਾਂ ਤਾਂ ਅਸੀਂ ਨਹੀਂ ਰਹਿ ਸਕਦੇ, ਪਰ ਰਸਮਾਂ ਬਿਨਾਂ ਰਹਿ ਸਕਦੇ ਹਾਂ। ਜਿਸ ਕਰਕੇ ਰੀਤਾਂ ਦੀ ਮਰਿਆਦਾ ਸਿੱਖੀ ਵਿੱਚ ਕਰੀਬਨ ਇੱਕੋ ਤਰ੍ਹਾਂ ਦੀ ਹੋਣੀ ਚਾਹੀਏ, ਪਰ ਰਸਮਾਂ ਦਾ ਜੋ ਕੁਝ ਕੁਝ ਜਾਂ ਬਹੁਤਾ ਫਰਕ ਰਹਿ ਜਾਵੇ ਤਾਂ ਕੋਈ ਵੱਡੀ ਬਾਤ ਨਹੀਂ ਹੈ, ਕਿਉਂਕਿ ਰੀਤਾਂ ਯਾਨੀ ਗੁਰਰੀਤੀ ਸਿੱਖੀ ਦੇ ਪ੍ਰਚਾਰ ਦਾ ਸਾਧਨ ਹਨ, ਪਰ ਰਸਮਾਂ ਸਿਰਫ ਲੋਕ ਇਲਾਜ ਮਜਬੂਰੀ ਕਾਰਨ ਬਣੀਆਂ ਹਨ। ਜਿਵੇਂ ਕਿ ਜਦ ਕੋਈ ਅਨੁਮਤੀ ਸਿੱਖ ਹੋ ਗਿਆ, ਅੱਗੇ ਉਹ ਬਿਆਸ ਪੂਜਾ ਵਾਲੇ ਦਿਨ ਅੰਬ ਬ੍ਰਾਹਮਣਾਂ ਦੇ ਘਰ ਦਿੰਦਾ ਸੀ, ਫਿਰ ਸਿੱਖ ਹੋਣ ਪਰ ਉਸਨੂੰ ਜਦ ਲੋਕ ਤਾਨੇ ਮਾਰਨ ਲੱਗੇ ਕਿ ਇਹ ਸਿੱਖ ਇਸ ਵਾਸਤੇ ਹੋਇਆ ਹੈ ਕਿ ਪੁਰਾਣੇ ਮਤ ਵਿੱਚ ਕਈ ਤਰ੍ਹਾਂ ਦੇ ਖਰਚ ਪੈਂਦੇ ਸਨ, ਜੈਸਾ ਕਿ ਬਿਆਸ ਪੂਜਾ ਵਾਲੇ ਦਿਨ ਅੰਬ ਦੇਣੇ ਪੈਂਦੇ ਸਨ। ਸੋ ਹੁਣ ਸਿੱਖ ਹੋ ਕੇ ਖਰਚ ਤੋਂ ਬਚ ਗਿਆ ਹੈ ਤਾਂ ਉਲਾਂਬਿਆਂ ਤੋਂ ਬਚਣ ਵਾਸਤੇ ਉਸਨੇ ਅੰਬਾਂ ਦੇ ਦੇਣ ਦੀ ਰਸਮ ਗੁਰਦੁਆਰੇ ਜਾਂ ਧਰਮਸ਼ਾਲਾ ਵਿੱਚ ਸਾਧ ਸੰਗਤ ਨਮਿਤ ਪੂਰੀ ਕਰ ਦਿੱਤੀ। ਹੁਣ ਜਿੱਥੇ ਅੰਬ ਨਾ ਪੈਦਾ ਹੁੰਦੇ ਹੋਣ, ਨਾ ਦਿੱਤੇ ਜਾਂਦੇ ਹੋਣ, ਉਸ ਜਗ੍ਹਾ ਜ਼ਰੂਰੀ ਨਹੀਂ ਕਿ ਲੋਕ ਜ਼ਰੂਰ ਪ੍ਰਦੇਸ਼ ਵਿੱਚੋਂ ਅੰਬ ਹੀ ਮੰਗਾ ਕੇ ਗੁਰਦੁਆਰੇ ਦੇਣ। ਇਸੇ ਤਰ੍ਹਾਂ ਜਦ ਉਸ ਦੇਸ਼ ਵਿੱਚ ਵੀ ਜਿੱਥੇ ਅੰਬ ਹੁੰਦੇ ਹਨ, ਸਿੱਖਾਂ ਨੂੰ ਅੰਬ ਦੇ ਦੇਣ ਦੀ ਲੋੜ ਹੁਣ ਨਹੀਂ ਪਾਸਦੀ, ਤਾਂ ਜ਼ਰੂਰੀ ਨਹੀਂ ਕਿ ਸਿੱਖ ਜ਼ਰੂਰ ਅੰਬ ਚਾੜਦੇ ਹੀ ਰਹਿਣ। ਇਸੇ ਤਰ੍ਹਾਂ ਪਰ ਜਦ ਕੋਈ ਸਿੰਘ ਚਲਾਣਾ ਕਰ ਜਾਵੇ ਤਾਂ ਕਈ ਵਾਰੀ ਉਹਨਾਂ ਦੇ ਘਰਾਣੇ ਆਪਣੇ ਪੁਰਾਣੇ ਮੱਤਾਂ ਦੀਆਂ ਰਸਮਾਂ ਅਜੇ ਤੱਕ ਦਾਨ ਦੇਣ ਦੀਆਂ ਕਰਦੇ ਰਹਿੰਦੇ ਹਨ। ਜੈਸਾ ਕਿ ਕਈਆਂ ਥਾਵਾਂ ਵਿੱਚ ਰਿਵਾਜ ਹੈ ਕਿ ਮ੍ਰਿਤਕ ਦੇ 13ਵੇਂ ਦਿਨ ਜੋ ਹਿੰਦੂ ਮ੍ਰਿਤਕ ਸੰਸਕਾਰ ਅਨੁਸਾਰ ਕਿਰਿਆ ਕਰਾਈ ਜਾਂਦੀ ਸੀ, ਉਸ ਦੇ ਨਮਿਤ ਕੱਪੜੇ ਬ੍ਰਾਹਮਣਾਂ ਨੂੰ ਦਿੱਤੇ ਜਾਂਦੇ ਸਨ। ਸਿੱਖ ਉਹ ਕੱਪੜੇ ਗੁਰਦੁਆਰੇ ਜਾਂ ਤਖ਼ਤ ਅਕਾਲ ਬੁੰਗਾ ਸਾਹਿਬ ਚੜ੍ਹਾਉਂਦੇ ਹਨ ਅਤੇ ਕਈ ਜਗ੍ਹਾ ਵਿਹੰਗਵਾਂ ਨੂੰ ਦੇ ਦਿੰਦੇ ਹਨ। ਜੇ ਇਸ ਰਸਮ ਦਾ ਪਿੱਛਾ ਖੋਜੋ ਤਾਂ ਪਤਾ ਲੱਗੇਗਾ ਕਿ ਇਹਨਾਂ ਸਿੰਘਾਂ ਦੇ ਵੱਡੇ ਜਦ ਸਿੰਘ ਸੱਜੇ ਸਨ ਤਾਂ ਬਰਾਦਰੀਆਂ ਤੋਂ ਡਰਦੇ ਉਹਨਾਂ ਨੇ ਕਿਰਿਆ ਦੇ ਕੱਪੜੇ ਦੇਣੋਂ ਬੰਦ ਨਹੀਂ ਸੀ ਕੀਤੇ, ਪਰ ਇੰਨਾ ਫਰਕ ਪਾ ਦਿੱਤਾ ਸੀ ਕਿ ਮ੍ਰਿਤਕ ਸੰਸਕਾਰ ਭਾਵੇਂ ਗੁਰਮਰਿਆਦਾ ਅਨੁਸਾਰ ਹੀ ਕਰਨ ਲੱਗ ਪਏ ਸਨ, ਪਰ ਕਿਰਿਆ ਦੇ ਕੱਪੜੇ ਉਹ ਗੁਰਦੁਆਰਿਆਂ ਵਿੱਚ ਬਰਾਬਰ ਪੁਰਾਣੇ ਤਰੀਕੇ ਨੂੰ ਪਾਲਣ ਵਾਸਤੇ ਅਰਪਣ ਲੱਗ ਪਏ ਸਨ। ਪਰ ਜੇ ਹੁਣ ਉਹ ਕੱਪੜਿਆਂ ਦੀ ਨਕਲ ਛੱਡ ਕੇ ਗੁਰਮਤ ਦੇ ਤਰੀਕੇ ਦਾ ਦਾਨ ਭੋਜਨ ਦੇਣ ਤਾਂ ਇਹ ਬਾਤ ਮਰਜ਼ੀ ਪਰ ਮੁਨਹਸਿਰ ਹੈ। ਗੁਰੂ ਆਗਿਆ ਵਿੱਚ ਇਹ ਬਾਤ ਮੰਨੀ ਨਹੀਂ ਗਈ ਕਿ ਮ੍ਰਿਤਕ ਦੇ ਪਿੱਛੋਂ ਜੋ ਕੁਝ ਉਸਦੇ ਵਾਸਤੇ ਕੱਪੜਾ ਜੋੜਾ ਘੋੜਾ ਦਿੱਤਾ ਜਾਏਗਾ ਸੋ ਉਸਨੂੰ ਪਹੁੰਚ ਜਾਏਗਾ। ਸੋ ਰਸਮਾਂ ਅਤੇ ਰੀਤਾਂ ਦਾ ਬਹੁਤ ਫਰਕ ਹੈ। ਅੱਗੋਂ ਅਸੀਂ ਵਿਚਾਰਦੇ ਹਾਂ ਸਾਡੀਆਂ ਰੀਤਾਂ ਵਿੱਚ ਚੰਗੇ ਗ੍ਰੰਥੀਆਂ ਦੇ ਨਾ ਹੋਣ ਕਾਰਨ ਕਿਤਨਾ ਫਰਕ ਆ ਰਿਹਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।